ਦੀਪਕ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ, ਸਿੱਧੂ ਜੀ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਜਿਹੜੀ ਜੇ ਕਦੇ ਇੰਡੀਆ ਤੇ ਪਾਕਿਸਤਾਨ ਦੀ ਅਗਲੀ ਜੰਗ ਲੱਗਦੀ ਆ ਤਾਂ ਕਹਿੰਦੇ ਹੁਣ AI ਰਾਹੀਂ ਲੱਗੂਗੀ ਉਹ।
ਹਾਂ ਬਿਲਕੁਲ ਜੀ, ਇਹ ਗੱਲ ਇਸ ਲਈ ਵੱਡੀ ਹੈ ਕਿ ਇਹ ਗੱਲ ਚੀਫ ਆਫ ਡਿਫੈਂਸ ਸਟਾਫ ਜਨਰਲ ਜਿਹੜੇ ਅਨਿਲ ਚੌਹਾਨ ਨੇ ਉਹਨਾਂ ਨੇ ਕਹੀ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਭਵਿੱਖ 'ਚ AI ਰਾਹੀਂ ਹੋਣਗੀਆਂ ਹੁਣ ਜੰਗਾਂ, ਮਤਲਬ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਲੜਾਈ ਹੋਏਗੀ ਉਹ AI ਰਾਹੀਂ ਹੋਏਗੀ। ਅਤੇ ਮਤਲਬ ਜੇ ਭਾਰਤ ਪਾਕਿਸਤਾਨ ਵਾਲੇ ਤਣਾਅ ਦੇ ਦੌਰਾਨ ਉਹ ਗੱਲ ਕਰ ਰਹੇ ਨੇ ਜੀ, ਤਾਂ ਇਹਦੇ ਅਰਥ ਇਹੀ ਨਿਕਲਦੇ ਨੇ ਕਿ ਇਹਦਾ ਮਤਲਬ ਉਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ। ਪਰ ਇਕੱਲੀ AI ਦਾ ਜ਼ਿਕਰ ਨਹੀਂ ਗਾ ਜੀ, ਜਦੋਂ ਉਹਨਾਂ ਨੇ ਬੜੇ ਖੁਲਾਸੇ ਕਰਤੇ,
ਅੱਛਾ ਜੀ,
ਉਹ ਕਹਿੰਦੇ ਕਿ ਭਾਰਤ ਨੇ ਆਪਰੇਸ਼ਨ ਸੰਧੂਰ ਦੌਰਾਨ ਜੈੱਟ ਦਾ ਨੁਕਸਾਨ ਕਰਵਾਇਆ,
ਅੱਛਾ,
ਜਿਸ ਗੱਲ ਨੂੰ ਲੈ ਕੇ ਲਗਾਤਾਰ ਟਕਰਾਅ ਸੀ। ਪਾਕਿਸਤਾਨ ਦਮ ਭਰਦਾ ਸੀਗਾ ਕਿ ਅਸੀਂ ਭਾਰਤ ਦੇ 6 ਜੈੱਟ ਡੇਗ ਲਏ ਜੀ, 6 ਨੁਕਸਾਨ ਕਰਤੇ। ਉਹ ਕਹਿੰਦੇ 6-6 ਵਾਲਾ ਡਰਾਮਾ ਤਾਂ ਝੂਠਾ ਉਹਨਾਂ ਦਾ, ਪਰ ਕਹਿੰਦੇ ਇੰਨੀ ਗੱਲ ਜ਼ਰੂਰ ਹੈ ਕਿ ਸਾਡਾ 1 ਜੈੱਟ ਨੁਕਸਾਨ ਲੈ ਗਿਆ। ਉਹ ਜੈੱਟ ਡਿੱਗਿਆ, ਡਿੱਗਿਆ ਕਿਉਂ? ਕਹਿੰਦੇ ਇਹਦੇ 'ਤੇ ਮੰਥਨ ਦੀ ਲੋੜ ਸੀ, ਅਸੀਂ ਮੰਥਨ ਕੀਤਾ ਅਤੇ ਫਿਰ ਅਗਲੇ 2 ਦਿਨ ਸਾਡੇ ਕਹਿੰਦੇ ਕੋਈ ਵੀ ਨੁਕਸਾਨ ਨਹੀਂ ਕਰ ਸਕਿਆ। ਸੋ ਇਸ ਲਈ ਬਕਾਇਦਾ ਤੌਰ 'ਤੇ ਜੇ CDS ਜਨਰਲ ਚੌਹਾਨ ਇਹ ਗੱਲ ਕਰ ਰਹੇ ਹੋਣ, ਮਤਲਬ ਚੀਫ ਆਫ ਡਿਫੈਂਸ ਸਟਾਫ ਜਨਰਲ, ਅਸਲ 'ਚ ਸਿੰਗਾਪੁਰ ਸੀਗੇ, ਸਿੰਗਾਪੁਰ ਦੇ ਵਿੱਚ ਇੱਕ ਆਯੋਜਨ ਸੀਗਾ ਜਿਹਦੇ ਸੰਬੰਧ 'ਚ ਉਹਨੇ ਹਿੱਸਾ ਲਿਆ। ਉੱਥੇ ਉਹਨਾਂ ਨੇ ਆਪਰੇਸ਼ਨ ਸੰਧੂਰ ਦਾ ਜ਼ਿਕਰ ਵੀ ਕੀਤਾ, ਇਹ ਸਾਰੀ ਕਾਰਵਾਈ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਸਾਡਾ ਜਦੋਂ ਜੈੱਟ ਡਿੱਗਿਆ ਅਤੇ ਅਸੀਂ ਉਹਦੇ 'ਤੇ ਮੰਥਨ ਕੀਤਾ, ਪਰ ਅਗਲੇ 2 ਦਿਨ ਅਸੀਂ ਜਿਹੋ ਜਿਹੀ ਕਾਰਵਾਈ ਕੀਤੀ ਫਿਰ ਕੁਛ ਨਹੀਂ ਹੋਇਆ। ਪਰ ਉਹਨਾਂ ਨੇ ਜਿਹੜਾ ਭਵਿੱਖ ਦਾ ਅੱਗੇ ਸਾਹਮਣੇ ਰੱਖ ਦਿੱਤਾ ਕਿ ਭਵਿੱਖ 'ਚ AI ਰਾਹੀਂ ਹੋਣਗੀਆਂ ਜੰਗਾਂ, ਅਤੇ ਇਹਦੇ ਵਿੱਚ ਉਹਨਾਂ ਨੇ ਤਕਨੋਲਜੀ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਤਕਨੋਲਜੀ ਨੇ ਗੈਰ ਰਾਜਕੀ ਤੱਤਾਂ ਨੂੰ ਹੋਰ ਤਾਕਤਵਰ ਬਣਾਤਾ। ਹੁਣ ਜਦੋਂ ਇਹ ਸਾਰੇ ਖੁਲਾਸੇ ਕਰ ਰਹੇ ਸੀ, ਉਹਦੇ ਵਿੱਚ ਜਦੋਂ ਇਹ ਵੀ ਖੁਲਾਸਾ ਹੋ ਗਿਆ ਕਿ ਜੈੱਟ ਚਲੋ 6 ਨਹੀਂ ਤਾਂ 1 ਨੁਕਸਾਨਿਆ ਜ਼ਰੂਰ ਗਿਆ ਸਾਡਾ, ਦੇਖੋ ਫੌਜ ਦੇ ਅਧਿਕਾਰੀਆਂ ਦਾ ਇਹ ਪਹਿਲਾਂ ਤੋਂ ਪਿਛਲਾ ਇਤਿਹਾਸ ਵੀ ਸਾਡੇ ਮੂਹਰੇ ਖੜ੍ਹਾ ਹੈ ਕਿ ਫੌਜ ਦਾ ਜਦੋਂ ਰੋਜ਼ ਬਰੀਫ ਹੁੰਦਾ ਸੀ ਕਿਸੇ ਵੀ ਜੰਗ ਦੇ ਦੌਰਾਨ ਬੁਲੇਟਿਨ ਹੁੰਦਾ ਸੀ, ਤਾਂ ਉਹ ਬਸ ਦੱਸਿਆ ਜਾਂਦਾ ਸੀ ਕਿ ਇੰਨੇ ਅਸੀਂ ਉਹਨਾਂ ਦੇ ਮਾਰੇ, ਇੰਨੇ ਸਾਡੇ ਮਾਰੇ ਗਏ, ਇੰਨਾ ਉਹਨਾਂ ਦਾ ਨੁਕਸਾਨ ਕੀ ਹੋਇਆ, ਇੰਨਾ ਸਾਡਾ ਹੋਇਆ। ਉਹ ਹੁਣ ਉਹ ਰੋਜ਼ ਵਾਲਾ ਵੀ ਨਹੀਂ ਰਿਹਾ 4 ਦਿਨਾਂ ਦੇ ਵਿੱਚ, ਫਿਰ ਉਹਨੂੰ ਸਰਕਾਰ ਆਪਣੇ ਪੱਧਰ 'ਤੇ ਬਣਾ ਕੇ ਵਿਦੇਸ਼ ਸਕੱਤਰ ਦੱਸ ਰਿਹਾ ਜੀ, ਉਹ ਕਰ ਰਹੇ ਨੇ, ਹੈ ਨਾ, ਉਹ ਸਾਰੀ ਕਾਰਵਾਈ ਹੁੰਦੀ ਰਹੀ। ਜਦੋਂ ਹੁਣ ਬਕਾਇਦਾ ਤੌਰ 'ਤੇ ਅਨਿਲ ਚੌਹਾਨ ਵੱਲੋਂ ਇਹ ਖੁਲਾਸਾ ਕੀਤਾ ਗਿਆ, ਤਾਂ ਉਹ ਤੋਂ ਬਾਅਦ ਵਿਰੋਧੀ ਧਿਰਾਂ ਫਿਰ ਸਰਗਰਮ ਹੋਈਆਂ ਕਿ ਜੀ ਹੁਣ ਆ ਜੋ ਸੈਸ਼ਨ 'ਚ, ਹੁਣ ਤਾਂ ਦੇ ਜੋ ਸੈਸ਼ਨ 'ਚ ਜਵਾਬ। ਹੁਣ ਤਾਂ ਇਹ ਵੀ ਸਪਸ਼ਟ ਹੋਣ ਲੱਗ ਗਿਆ ਕਿ ਨੁਕਸਾਨ ਕਿਹੜਾ ਕਿਹੜਾ ਹੋਇਆ, ਕਿੱਥੇ ਕਿੱਥੇ ਕੀ ਹੋਇਆ। ਇਸ ਲਈ ਹੁਣ ਪਤਾ ਲੱਗ ਰਿਹਾ ਕਿ ਭਾਰਤ ਸਰਕਾਰ ਇਹਦੇ 'ਤੇ ਮੰਥਨ ਕਰ ਰਹੀ ਹੈ ਕਿ ਆਪਾਂ ਸੈਸ਼ਨ ਵਿਸ਼ੇਸ਼ ਇਜਲਾਸ ਬੁਲਾ ਲਈਏ ਇਸ ਮਸਲੇ 'ਤੇ। ਅਸਲ 'ਚ ਜਿਹੜੇ ਬਾਹਰ ਵਫਦ ਗਏ ਹੋਏ ਨੇ ਆਪਣੇ, ਉਹਨਾਂ ਵਫਦ ਦੇ ਹਵਾਲਿਆਂ ਨਾਲ ਹੁਣ ਜਿਹੜੀ ਉਹਨਾਂ ਦੀ ਵਾਪਸ ਆ ਕੇ ਆਏ ਕੁਝ ਦਿਨ ਕਿ ਉਹਨਾਂ ਤੋਂ ਰਿਪੋਰਟ ਲੈ ਲਈ ਜਾਵੇ। ਉਹਨਾਂ ਦੀ ਰਿਪੋਰਟ ਤੋਂ ਬਾਅਦ ਇੱਧਰ ਆਪਣੇ ਕੁਝ ਕਾਗਜ਼ ਪੱਤਰ, ਕਿਉਂਕਿ ਤਿਆਰੀ ਕੀਤੀ ਜਾਂਦੀ ਕਿ ਵਿਰੋਧੀ ਕੀ ਸਵਾਲ ਕਰਨਗੇ ਜੀ, ਆਪਾਂ ਉਹਦਾ ਕੀ ਜਵਾਬ ਦੇਵਾਂਗੇ ਜੀ, ਸੋ ਉਹਦੀ ਪ੍ਰੈਕਟਿਸ ਕਰ ਲਈ ਜਾਵੇ, ਉਹਦੀ ਤਿਆਰੀ ਕਰ ਲਈ ਜਾਵੇ। ਜੇ ਆਉਂਦੀ 15-16 ਜੂਨ ਦੇ ਨੇੜੇ ਤੇੜੇ ਇਹ ਵਿਸ਼ੇਸ਼ ਸੈਸ਼ਨ ਮਿਸ਼ਨ ਸੰਧੂਰ ਨੂੰ ਲੈ ਕੇ ਜਾਂ ਏਅਰ ਸਟ੍ਰਾਈਕ ਨੂੰ ਲੈ ਕੇ ਹੁੰਦਾ, ਤਾਂ ਕੋਈ ਹੈਰਾਨ ਹੋਣ ਦੀ ਲੋੜ ਨਹੀਂ, ਕਿਉਂਕਿ ਪਹਿਲਾਂ ਇਹ ਜਾਤੀ ਜਨਗਣਨਾ ਤੋਂ ਵੀ ਭਗੌੜੇ ਸਨ, ਜਾਤੀ ਜਨਗਣਨਾ ਨੂੰ ਵੀ ਮੰਨ ਗਏ, ਇਸ ਜੀ ਉਹਨੂੰ ਮੰਨੇ ਨੇ। ਤਾਂ ਹੁਣ ਇਹ ਵੀ ਹੋ ਸਕਦਾ ਜੀ ਕਿ ਆਉਂਦੇ ਦਿਨਾਂ 'ਚ ਤੁਹਾਨੂੰ ਜਲਦ ਹੀ ਦੱਸ ਜੀ ਕਿ ਇਹ ਵੀ ਦੇਖਣ ਨੂੰ ਮਿਲੇ ਕਿ ਭਾਰਤ ਦੇ ਵਿੱਚ ਵਿਸ਼ੇਸ਼ ਇਜਲਾਸ, ਵਿਸ਼ੇਸ਼ ਸੈਸ਼ਨ ਇਸ ਹਵਾਲੇ ਨਾਲ, ਜੰਗ ਦੇ ਹਵਾਲੇ ਨਾਲ ਲੈਣ ਲਈ ਬੁਲਾਇਆ ਜਾਵੇ, ਤਾਂ ਇਹ ਸੰਭਵ ਹੈਗਾ ਜੀ ਹੁਣ।
ਅੱਛਾ ਦੀਪਕ ਜੀ, ਜਿਹੜੀ ਜ਼ਿਮਨੀ ਚੋਣ ਹੋਣੀ ਹੈ ਪੰਜਾਬ ਦੇ ਵਿੱਚ, ਉੱਥੇ ਕਾਂਗਰਸ ਦੀ ਧੜੇਬਾਦੀ ਧੜੇਬੰਦੀ ਜਿਹੜੀ ਹੈਗੀ ਉਹ ਹੋਰ ਵੱਡੀ ਹੋ ਗਈ।
ਇਹ ਆਪਾਂ ਤਾਂ ਕਹਿ ਰਹੇ ਹਾਂ ਧੜੇਬੰਦੀ, ਉਹ ਕਹਿੰਦੇ ਅਸੀਂ ਤਾਂ ਮਜ਼ਬੂਤ ਹੋ ਰਹੇ ਹਾਂ। ਮਤਲਬ ਉਹਨਾਂ ਦੀ ਮਜ਼ਬੂਤੀ ਕੈਸੀ ਹੈ ਕਿ ਉਹ ਕਹਿੰਦੇ ਅਸੀਂ ਬੰਦੇ ਸ਼ਾਮਿਲ ਕਰ ਰਹੇ ਹਾਂ। ਲੁਧਿਆਣੇ ਦੇ ਵਿੱਚ ਕਮਲਜੀਤ ਕੜਵਲ ਹੋਰਾਂ ਨੂੰ ਚਰਨਜੀਤ ਚੰਨੀ ਹੋਰਾਂ ਨੇ ਸ਼ਾਮਿਲ ਕਰ ਲਿਆ ਕਾਂਗਰਸ 'ਚ। ਹੁਣ ਕਮਲਜੀਤ ਕੜਵਲ ਉਹ ਵਿਅਕਤੀ ਹੈ ਜਿਹਦੇ ਨਾਲ ਕਿਤੇ ਨਾ ਕਿਤੇ ਰਾਜਾ ਬੜਿੰਗ ਦੀ ਨਹੀਂ ਬਣਦੀ ਸੀ, ਉਹਨੂੰ ਲੱਗ ਰਿਹਾ ਸੀ ਕਿ ਮੇਰੇ ਉਲਟ ਕੰਮ ਕਰ ਰਹੇ ਨੇ, ਜਦੋਂ ਰਾਜਾ ਬੜਿੰਗ ਉੱਥੋਂ NP ਦੀ ਚੋਣ ਲੜਨ ਗਏ ਲੁਧਿਆਣਾ ਤੋਂ, ਅਤੇ ਇਸ ਲਈ ਉਹ ਬਾਹਰ ਹੋਏ ਅਤੇ ਰਾਜਾ ਬੜਿੰਗ ਦੇ ਸੰਪਰਕ ਸੀਗੇ ਬੈਂਸ ਬ੍ਰਦਰ, ਉਹ ਆ ਗਏ। ਹੁਣ ਜਦੋਂ ਇਹ ਸਾਰਾ ਕੁਛ ਹੋਇਆ ਤਾਂ ਉਸ ਸਮੇਂ ਉਸ ਪ੍ਰਕਿਰਿਆ ਦੇ ਹਿਸਾਬ ਨਾਲ ਸੀ, ਹੁਣ ਅਗਲੇ ਚੋਣ ਲੜ ਰਹੇ ਨੇ ਜਿਵਨੀ ਚੋਣ ਦੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਅਤੇ ਭਾਰਤ ਭੂਸ਼ਣ ਆਸ਼ੂ ਨੂੰ ਜੇ ਕਮਲਜੀਤ ਕੜਵਲ ਲੱਗਦਾ ਕਿ ਮੇਰੀ ਚੋਣ 'ਚ ਸਹੀ ਹੋ ਸਕਦਾ, ਅਤੇ ਰਾਜਾ ਬੜਿੰਗ ਇਸ ਵਾਰ ਜਿਵੇਂ ਮਤਲਬ ਤੜਿੰਗ ਹੋਏ ਹੋਏ ਨੇ, ਹੈ ਨਾ, ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਪਹਿਲਾਂ ਹੀ ਵਿਦੇਸ਼ ਦੌਰੇ 'ਤੇ ਖਿਸਕ ਗਏ ਨੇ। ਉਹ ਜਿਹੇ ਵਿੱਚ ਫਿਰ ਚਰਨਜੀਤ ਚੰਨੀ ਦਾ ਧੜਾ ਜਿਹੜਾ ਉੱਥੇ ਐਕਟਿਵ ਆ, ਪ੍ਰਗਟ ਸਿੰਘ ਹੋਰਾਂ ਦਾ ਧੜਾ ਜਿਹੜਾ ਉੱਥੇ ਐਕਟਿਵ ਆ, ਜਾਂ ਰਾਣਾ ਗੁਰਜੀਤ ਹੋਰੀ ਨੇ, ਜਿਹੜੇ ਇਹ ਸਾਰੀ ਧਿਰ ਸੀ, ਇਹਨਾਂ ਨੇ ਕਮਲਜੀਤ ਕਡਵਾਲ ਹੋਰਾਂ ਅਤੇ ਕੁਝ ਹੋਰਾਂ ਨੂੰ ਕਾਂਗਰਸ ਸ਼ਾਮਿਲ ਕਰ ਲਿਆ ਜਦੋਂ ਰਾਜਾ ਵੜਿੰਗ ਟ੍ਰੇਡਿੰਗ ਹੋ ਗਏ ਕਿ ਆਹ ਕੀ ਹੈ ਜੀ। ਹੁਣ ਰਾਜਾ ਵੜਿੰਗ ਨੂੰ ਮੀਡੀਆ ਪੁੱਛਦਾ, ਉਹ ਕਹਿੰਦਾ ਜੀ ਮੈਂ ਤਾਂ ਕਿਹਾ ਹੀ ਨਹੀਂ ਸੀ, ਮੈਂ ਤਾਂ ਪੁੱਛਿਆ ਹੀ ਨਹੀਂ ਜੀ, ਮੈਨੂੰ ਤਾਂ ਪਤਾ ਹੀ ਨਹੀਂ ਜੀ। ਉਹ ਕਹਿੰਦੇ ਜੀ ਵਾਈਸ ਪ੍ਰਧਾਨ ਨੇ ਭਾਰਤ ਭੂਸ਼ਣ ਆਸ਼ੂ ਵੀ, ਉਹ ਵੀ ਕਰ ਸਕਦੇ ਨੇ। ਚਲੋ ਜੀ, ਹੁਣ ਇੱਕ ਪਾਸੇ ਤਾਂ ਇਹ ਦਿਖ ਰਿਹਾ ਕਿ ਦੇਖੋ ਵੀ ਕਾਂਗਰਸ ਲੀਡਰ ਆ ਰਹੇ ਨੇ, ਕਾਂਗਰਸ 'ਚ ਲੋਕ ਆ ਰਹੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਹੋਰਾਂ ਨੇ ਕੀ ਕੀਤਾ, ਜਲੰਧਰ ਦੇ ਵਿੱਚ ਜਿਹੜੇ ਫਲੋਰ ਤੋਂ MLA ਰਹੇ ਨੇ, ਇਹਨਾਂ ਦੇ MLA ਨੇ ਵਿਕਰਮ ਚੌਧਰੀ, ਜਦੋਂ ਇਹਨਾਂ ਦੇ ਪਿਤਾ ਚੜ੍ਹਾਈ ਤਰ ਗਏ ਸੀਗੇ ਚੌਧਰੀ ਸਾਹਿਬ ਹੋਰੀ, ਅਤੇ ਤਦ ਮਤਲਬ ਕਿ ਜ਼ਿਮਨੀ ਚੋਣ ਸਮੇਂ ਇਹਨਾਂ ਦੀ ਮਾਤਾ ਨੂੰ ਟਿਕਟ ਦਿੱਤੀ ਸੀ ਕਾਂਗਰਸ ਨੂੰ, ਪਰ ਉਹ ਜ਼ਿਮਨੀ ਚੋਣ ਜਿੱਤ ਨਹੀਂ ਸਕੇ। ਉਹ ਸ਼ਿਸ਼ਿਰ ਹੀਕੂ ਉੱਧਰ ਜਾ ਕੇ ਆਮ ਆਦਮੀ ਪਾਰਟੀ 'ਚ MP ਬਣ ਗਏ। ਜਦੋਂ ਆਮ ਚੋਣਾਂ ਆਈਆਂ ਤਾਂ ਸ਼ਿਸ਼ਿਰ ਰਿੰਕੂ ਆਮ ਆਦਮੀ ਪਾਰਟੀ ਵਿੱਚ ਟਿਕਟ ਲੈ ਕੇ ਵੀ ਛੱਡ ਕੇ BJP ਚਲੇ ਗਏ, ਅਤੇ ਇੱਧਰ ਚੌਧਰੀ ਉਹਨਾਂ ਦੀ ਪਤਨੀ ਨੂੰ ਟਿਕਟ ਨਹੀਂ ਮਿਲੀ, ਅਤੇ ਇਸ ਲਈ ਇਹਨਾਂ ਨੇ BJP ਦਾ ਰੁੱਖ ਅਖਤਿਆਰ ਕਰ ਲਿਆ। ਅਤੇ ਇੱਧਰ ਵਿਕਰਮ ਚੌਧਰੀ ਨੇ ਨਾ ਤਾਂ ਕਾਂਗਰਸ ਛੱਡੀ, ਅਤੇ ਪਰ ਆਪਣੀ ਮਾਂ ਦੇ ਨਾਲ ਪ੍ਰਚਾਰ ਕਰਦੇ ਨਜ਼ਰ ਆਏ ਸਾਰਾ ਕੁਛ। ਸੋ ਉਸ ਚੱਕਰ ਦੇ ਵਿੱਚ ਫਿਰ ਇਹਨਾਂ ਨੂੰ ਵਿਕਰਮ ਚੌਧਰੀ ਹੋਰਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀਗਾ। ਅਤੇ ਹੁਣ ਹੋਇਆ ਕੀ ਕਿ ਰਾਜਾ ਵੜਿੰਗ ਨੇ ਚੰਨੀ ਉੱਥੋਂ MP ਨੇ ਹੁਣ ਜਲੰਧਰ ਤੋਂ, ਜੇ ਇੱਥੋਂ ਰਾਜਾ ਵੜਿੰਗ MP ਨੇ ਅਤੇ ਉਹਨਾਂ ਨੂੰ ਬਿਨਾਂ ਪੁੱਛੇ ਬੰਦੇ ਸ਼ਾਮਿਲ ਹੋ ਰਹੇ ਨੇ ਤਾਂ ਪ੍ਰਧਾਨ ਵੀ ਨੇ, ਅਤੇ ਫਿਰ ਚੰਨੀ ਉੱਥੋਂ ਜਲੰਧਰ ਤੋਂ ਹੁਣ MP ਨੇ, ਫਿਰ ਉਹਨਾਂ ਦੇ ਉਲਟ ਜਿਹੜਾ ਬੰਦਾ ਸੀ ਜਿਹੜਾ ਉਹਦੇ ਸਮੇਂ ਕੱਢਿਆ ਗਿਆ ਸੀਗਾ, ਉਹਨੂੰ ਹੁਣ ਰਾਜਾ ਵੜਿੰਗ ਨੇ ਅੱਜ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਉਹ ਕਹਿੰਦਾ ਚਿੱਠੀ ਆ ਗਈ, ਪ੍ਰਤਾਪ ਬਾਜਵਾ ਦੀ ਚਿੱਠੀ ਆ ਗਈ। ਉਹ ਇਸ ਲਈ ਦੇਖ, ਬਾਹਰਲੀ ਨਜ਼ਰ ਨੂੰ ਤਾਂ ਇਹ ਦਿਖ ਰਿਹਾ ਕਿ ਕਾਂਗਰਸ 'ਚ ਬੰਦੇ ਆ ਰਹੇ ਨੇ, ਕਾਂਗਰਸ 'ਚ MLA ਪੱਤ ਰਿਹਾ ਜੀ, ਲੀਡਰ ਪੱਤ ਰਹੇ ਨੇ ਜੀ ਆ, ਪਰ ਅਸਲ 'ਚ ਇਹ ਧੜੇਬੰਦੀ ਹੈ। ਅਸਲ 'ਚ ਇੱਕ ਦੂਜੇ ਨੂੰ ਜਵਾਬ ਹੈ ਕਿ ਲੈ ਵੀ ਜੇ ਤੂੰ ਲੁਧਿਆਣੇ 'ਚ ਕਰਨਾ ਮੈਂ ਤੈਨੂੰ ਜਲੰਧਰ 'ਚ ਕਰ ਦਿੰਦਾ, ਇਹ ਪ੍ਰਗਟ ਸਿੰਘ ਅਤੇ ਚੰਡੀਗੜ੍ਹ ਨੂੰ ਜਵਾਬ ਹੈ। ਸੋ ਇਸ ਲਈ ਕਾਂਗਰਸ ਨੇ ਗਲਤੀਆਂ ਤੋਂ ਕਦੇ ਸਿੱਖਿਆ ਨਹੀਂ। ਪਹਿਲੇ ਦਿਨ ਤੋਂ ਜਦੋਂ ਕਾਂਗਰਸ ਦੀ ਹਾਈਕਮਾਂਡ ਪਕੜੀ ਰਹੀ ਆ, ਤਦ ਵੀ ਇਹਨਾਂ 'ਚ ਧੜੇਬੰਦੀ ਰਹੀ ਆ, ਪਰ ਹਾਈਕਮਾਂਡ ਤਾਂ ਝਿੜਕਣ ਦਾ ਦਮ ਰੱਖਦੀ ਸੀ, ਹੁਣ ਨਾ ਹਾਈਕਮਾਂਡ ਦਾ ਕੁਝ ਪੁੱਛੇ, ਨਾ ਹਾਈਕਮਾਂਡ 'ਚ ਜਾਣ ਰਹੇ, ਨਾ ਇਹਨਾਂ ਨੂੰ ਧੜੇਬੰਦੀ। ਮਤਲਬ ਤੁਸੀਂ ਇਹ ਦੇਖੋ, ਜਦੋਂ ਆਪਾਂ ਹਰਿਆਣੇ ਦੀ ਚੋਣ ਦੇਖਦੇ ਹਾਂ ਤਾਂ ਹਰਿਆਣੇ ਦੇ ਵਿੱਚ ਬਕਾਇਦਾ ਤੌਰ 'ਤੇ 2 ਵਾਰ ਮਤਲਬ ਹੁੱਡਾ ਨੇ ਮੰਨ ਕੇ ਚੋਣ ਲੜੀ ਕਿ ਇੱਕ ਤਾਂ ਬਣੇ ਪਏ ਹਾਂ ਆਪਾਂ। ਸੋ ਇਸ ਲਈ ਉਹ 2 ਵਾਰ ਦੇ ਚੱਕਰ 'ਚ 10 ਸਾਲ ਲੰਘ ਗਏ, 5 ਸਾਲ ਉਹ ਲੰਘ ਗਏ, 5 ਸਾਲ ਆਹ ਲੰਘ ਜਾਣੇ ਆ, ਅਤੇ ਇਸ ਲਈ ਉਹਨਾਂ ਦੀ ਵਾਰੀ ਆਉਂਦੀ ਤਾਂ ਦਿਖਦੀ ਨਹੀਂ ਪਤਾ। ਉਸੇ ਤਰ੍ਹਾਂ ਹੁਣ ਇੱਥੇ ਪੰਜਾਬ 'ਚ, ਪੰਜਾਬ 'ਚ ਜਿੱਦਾਂ ਹੀ ਜਿਵਨੀ ਚੋਣ ਆਈ, BJP ਨੇ ਆਪਣਾ ਉਮੀਦਵਾਰ ਕਮਜ਼ੋਰ ਦੇਤਾ ਹੈ ਨਾ, ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਉਨੀ ਆਸ ਨਹੀਂ, ਅਤੇ ਲੈ ਦੀ ਕਿ ਮੁਕਾਬਲਾ ਕਾਂਗਰਸ ਤੇ ਆਪ 'ਚ ਬਣ ਰਿਹਾ ਸੀ।
ਬਿਲਕੁਲ,
ਅਤੇ ਉੱਥੋਂ ਦੇ ਜਿਹੜੇ ਸਥਾਨਕ MP ਵਗੈਰਾ ਨੇ, ਪੁਰਾਣੇ ਕਾਂਗਰਸੀ ਵਰਕਰ ਨੇ, ਜਾਂ ਜਿਹੜੇ ਆਪ ਕੰਨੀ ਗਏ ਸੀ, ਕੁਝ ਵਾਪਸ ਪਰਤ ਰਹੇ ਸੀ, ਇੱਕ ਸ਼ਹਿਰ 'ਚ ਮਾਹੌਲ ਜਿਹਾ ਲੱਗਿਆ ਸੀ ਕਿ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਸ਼ਾਇਦ ਮਾਹੌਲ ਬਣ ਰਿਹਾ, ਪਰ ਜਿਹਨਾਂ ਨੇ ਦੁੱਧ 'ਚ ਮੀਂਗਣਾ ਪਾਉਣ ਦੀ ਆਦਤ, ਦੋਵੇਂ ਉਹਨਾਂ ਨੇ ਪਾ ਲੈਣੀ ਹੁੰਦੀ, ਹੁਣ ਪਤਾ ਨਹੀਂ ਜਦ ਤੱਕ ਕੋਈ ਛਲ ਨਹੀਂ ਮਿਲ ਜਾਵੇ ਤਾਂ ਪੁਣ ਪਣ ਲੈਣ, ਨਹੀਂ ਤਾਂ ਫਿਰ ਮੀਂਗਣਾ ਪੈ ਗਈਆਂ।
ਦੀਪਕ ਜੀ, ਜਿਹੜਾ ਬਾਬਾ ਧੁੰਮਾ ਤੇ ਜਥੇਦਾਰ ਗੜਗੱਜ ਦਾ ਟਕਰਾਅ ਹੈ ਜੀ, ਉਹਦੇ ਵਿੱਚ ਧਾਮੀ ਰੈਫਰੀ ਦਾ ਰੋਲ ਅਦਾ ਕਰ ਰਹੇ ਨੇ।
ਬਿਲਕੁਲ ਜੀ, ਇਹ ਟਕਰਾਅ ਖਾਸ ਕਰਕੇ 6 ਜੂਨ ਨੂੰ ਲੈ ਕੇ ਬਣ ਰੱਖਦਾ ਹੈ। ਜਿਹੜਾ ਜੂਨ ਦਾ ਪਹਿਲਾ ਹਫ਼ਤਾ ਹੈ, ਇਹ ਪੰਜਾਬ ਇੱਕ ਵੱਖਰੇ ਮਾਹੌਲ 'ਚੋਂ ਗੁਜ਼ਰ ਰਿਹਾ ਦਿਨਾਂ ਦੇ ਵਿੱਚ, ਕਿਉਂਕਿ ਜੂਨ 84 ਕਦੇ ਵੀ ਆਪਾਂ ਭੁੱਲ ਨਹੀਂ ਸਕਦੇ, ਜਿਸ ਤਰ੍ਹਾਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜਿਸ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਉਹ ਸਾਰੀ ਪ੍ਰਕਿਰਿਆ ਨੂੰ ਅੱਜ ਮਤਲਬ ਜਦੋਂ ਆਪਾਂ ਇੰਨੇ ਸਾਲਾਂ ਬਾਅਦ ਵੀ ਗੱਲ ਕਰਦੇ ਹਾਂ, 41 ਸਾਲ ਲਗਭਗ ਹੈ ਨਾ, ਉਸ ਸਾਰੀ ਘਟਨਾ ਨੂੰ ਹੋ ਗਏ 41ਵੇਂ ਸਾਲ 'ਚ ਆਪਾਂ, ਅਤੇ ਤਦ ਵੀ ਉਹ ਜ਼ਖਮ ਅੱਲੇ ਨੇ, ਕਿਉਂਕਿ ਉਹ ਸਾਰੀਆਂ ਘਟਨਾਵਾਂ ਦੇ ਅਜੇ ਤੱਕ ਇਨਸਾਫ਼ ਵੀ ਪੂਰੇ ਨਹੀਂ ਮਿਲੇ, ਅਜੇ ਤੱਕ ਉਹ ਸਮਾਨ ਵੀ ਪੂਰਾ ਨਹੀਂ ਮਿਲਿਆ। ਸੋ ਜਿਹੜੇ ਗਏ ਨੇ ਉਹਨਾਂ ਨੂੰ ਤਾਂ ਮੁੜਨਾ ਹੀ ਸੀ, ਜਿਹੜੀ ਸੰਗਤ ਉੱਥੇ ਮਤਲਬ ਬਤੌਰ ਸ਼ਰਧਾਲੂ ਵੀ ਗਈ ਸੀ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ ਨਾ। ਸੋ ਇਸ ਲਈ ਉਹ ਸਾਰੀ ਦਿਨਾਂ ਦੇ ਵਿੱਚ, ਇਹਨਾਂ ਦਿਨਾਂ 'ਚ ਜਿਹੜੀ ਸੰਗਤ ਦੇ ਅੰਦਰ ਮਾਨਵਤਾ ਨੂੰ ਪਿਆਰ ਕਰਨ ਵਾਲਿਆਂ ਦੇ ਅੰਦਰ ਹੈ ਨਾ, ਉਸ ਥਾਂ ਨੂੰ ਸ਼ਰਧਾ ਪੂਰਵਕ ਜਾ ਕੇ ਨਤਮਸਤਕ ਹੋਣ ਵਾਲਿਆਂ ਦੇ ਹਵਾਲੇ ਨਾਲ, ਜਾਂ ਆਪਾਂ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਹਵਾਲੇ ਨਾਲ ਜਦੋਂ ਦੇਖਦੇ ਹਾਂ, ਤਾਂ ਉਹ ਸਾਰੀਆਂ ਰੂਹਾਂ ਇਹਨਾਂ ਦਿਨਾਂ 'ਚ ਬੜੀਆਂ ਔਖੜੀਆਂ ਔਖੜੀਆਂ, ਬੜੀਆਂ ਪੀੜਦਾਇਕ ਹੈ ਨਾ, ਪਰ ਬਹੁਤ ਸਹਿਜ ਉਹ ਮਹਿਸੂਸ ਕਰਦੀਆਂ ਨੇ। ਪਰ ਇਹ 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 ਮਹਾਂਦਰਾ ਕਦੇ ਵੀ ਸਾਨੂੰ ਹੁਣ ਖਾਸ ਕਰਕੇ ਕੁਝ ਵਰ੍ਹਿਆਂ ਤੋਂ ਤਾਂ ਬਿਲਕੁਲ ਹੈ ਸਾਡੇ ਪੰਥਕ ਲੀਡਰਾਂ 'ਤੇ ਨਹੀਂ ਨਜ਼ਰ ਆਉਂਦਾ, ਉਹਨਾਂ ਦੀ ਜੀਵਨ ਸ਼ੈਲੀ 'ਚ ਇਹਨਾਂ ਦਿਨਾਂ 'ਤੇ ਉਹ ਸੰਵੇਦਨਾ ਕਿਉਂ ਨਹੀਂ। ਸਵਾਲ ਤਾਂ ਇਹ ਹੈ ਮਤਲਬ ਇੱਧਰ ਕੌਮ ਹੋਰ ਤਰ੍ਹਾਂ ਦੇ ਭੀੜ ਚੋਂ ਲੰਘ ਰਹੀ ਆ ਸੀ, ਉਹ ਆਪਣੇ ਟਕਰਾਅ 'ਚ ਪਏ ਨੇ ਜੀ। ਬਾਬਾ ਧੂਮਾ ਕਹਿੰਦਾ ਕਿ ਮੈਂ ਜਥੇਦਾਰ ਗੜਗੱਜ ਨੂੰ ਐਂ 3 ਜੂਨ ਨੂੰ ਜਦੋਂ ਸੰਪੰਨ ਹੋਣਗੇ ਇਹ ਦਿਹਾੜੇ, ਤਾਂ ਉਸ ਦਿਨ ਮੈਂ ਉਹਨੂੰ ਸੰਗਤ ਦੇ ਨਾਮ ਕੌਮ ਦੇ ਨਾਮ ਸੰਦੇਸ਼ ਪੜ੍ਹਨ ਨਹੀਂ ਦੇਣਾ, ਹੈ ਨਾ। ਅਤੇ ਜਥੇਦਾਰ ਗੜਗੱਜ ਕਹਿੰਦਾ ਕਿ ਮੈਂ ਪੜ੍ਹ ਕੇ ਰਹੂੰਗਾ। ਸੁਣ, ਇਸ ਦੋਵਾਂ ਦੇ ਧੂਮਾ ਔਰ ਜਥੇਦਾਰ ਗੜਗੱਜ ਦੇ ਟਕਰਾਅ ਦੇ ਵਿਚਾਲੇ ਰੈਫਰੀ ਦੇ ਰੋਲ ਦੀ ਜ਼ਿੰਮੇਵਾਰੀ ਆ ਗਈ ਫਿਰ ਧਾਮੀ ਸਾਹਿਬ ਦੇ ਹਵਾਲੇ। ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੱਡ ਕੇ ਚਲੇ ਗਏ ਸੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ, ਸੁਖਬੀਰ ਬਾਦਲ ਘਰੋਂ ਮਨਾ ਕੇ ਬੁਲਾ ਕੇ ਲੈ ਕੇ ਆਏ। ਪਰ ਮੰਨਣ ਵਾਲੇ ਇਹ ਮੰਨਦੇ ਨੇ, ਧਾਮੀ ਸਾਹਿਬ ਦੇ ਨੇੜਲੇ ਦੱਸਦੇ ਨੇ ਕਿ ਧਾਮੀ ਉਹਦੀ ਨਾਰਾਜ਼ ਅਤੇ ਨਿਰਾਸ਼ ਇੱਕ ਵਾਰ ਫਿਰ ਨੇ, ਉਹ ਕਹਿੰਦੇ ਕਿ ਇਹਦੇ ਨਾਲ ਤਾਂ ਮੈਂ ਨਾ ਹੀ ਪਰਤਦਾ, ਠੀਕ ਸੀ ਮੇਰੀ ਸੁਣਦਾ ਤਾਂ ਹੁਣ ਵੀ ਕੋਈ ਨਹੀਂ, ਕਿਉਂਕਿ ਧਾਮੀ ਹੋਰੀ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਕੰਮ ਕਰਨ 'ਚ ਸਹੀ ਮਹਿਸੂਸ ਨਹੀਂ ਕਰਦੇ, ਸੁਖਾਵਾਂ ਮਹਿਸੂਸ ਨਹੀਂ ਕਰਦੇ, ਜਾਂ ਉਹ ਵੀ ਮਹਿਸੂਸ ਕਰਦੇ ਨੇ ਕਿ ਕੌਮ ਸਾਰੀ ਪ੍ਰਵਾਨ ਨਹੀਂ ਕਰ ਰਹੀ ਇਹਨਾਂ ਨੂੰ ਜਥੇਦਾਰ ਵਜੋਂ। ਇਸ ਲਈ ਉਹ ਨਿਯਮਾਵਲੀ ਵੀ ਬਣਾਉਣ ਲੱਗੇ ਹੋਏ ਨੇ ਕਿ ਸੇਵਾ ਮੁਕਤੀ ਜਾਂ ਨਿਯੁਕਤੀ ਵਾਲੀ ਨਿਯਮਾਵਲੀ ਬਣੇ, ਐਂ ਇਹ ਸਭ ਦੀ ਪ੍ਰਕਿਰਿਆ 'ਚ ਹੁਣ ਧੂਮਾ ਹੋਰਾਂ ਨੇ ਐਲਾਨ ਕਰਤਾ। ਸੋ 4 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ, 6 ਜੂਨ ਨੂੰ ਭੋਗ ਪੈਣਗੇ, ਭੋਗ ਪੈਣ ਤੋਂ ਬਾਅਦ ਦੀਵਾਨ ਸਜਣਗੇ, ਉਸ ਤੋਂ ਬਾਅਦ ਕੌਮ ਦੇ ਨਾਮ ਦੱਸਿਆ ਨੇ ਸੰਦੇਸ਼ ਪੜ੍ਹਨਾ ਹੁੰਦਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਸਿਮਰਜੀਤ ਮਾਨ ਹੋਰਾਂ ਦੇ ਵੀ ਉੱਥੇ ਟਕਰਾਅ ਹੁੰਦੇ ਨਜ਼ਰ ਆਉਂਦੇ ਰਹੇ ਨੇ, ਪਰ ਇਸ ਵਾਰ ਮਤਲਬ ਕਿ ਸਿਮਰਜੀਤ ਮਾਨ ਕਹਿੰਦੇ ਵੀ ਐਂ ਤੂੰ ਮਾ ਕਿਵੇਂ ਰੋਕ ਲੂਗਾ, ਉਹ ਤਾਂ ਇਹਦਾ ਮਤਲਬ ਕੁਝ ਤੇਰਾ ਉੱਧਰ ਖੜਨਗੀਆਂ ਕੁਝ ਇੱਧਰ ਖੜਨਗੀਆਂ। ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਪੁੱਤਰਾਂ ਨੇ ਜਥੇਦਾਰ ਗੜਗੱਜ ਤੋਂ ਸਨਮਾਨ ਲੈਣੋਂ ਇਨਕਾਰ ਕਰਤਾ। ਇਸ ਤੋਂ ਪਹਿਲਾਂ ਵੀ ਕੁਝ ਸ਼ਹੀਦ ਪਰਿਵਾਰਾਂ ਨੇ ਅਖੰਡਪਾਠ ਸਾਹਿਬ ਦੇ ਭੋਗ ਮੌਕੇ ਥਰੋਪਾ ਲੈਣੋਂ ਇਨਕਾਰ ਕਰਤਾ ਸੀ, ਜਦੋਂ ਕਿ ਜਥੇਦਾਰ ਗੜਗੱਜ ਕੁਝ ਘਰਾਂ 'ਚ ਆਪ ਜਾ ਰਹੇ ਨੇ, ਉੱਥੋਂ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਜਥੇਦਾਰ ਗੜਗੱਜ। ਸੋ ਇਸ ਲਈ ਇਹ ਜਿਹੜਾ ਸਿੱਧਾ ਟਕਰਾਅ ਹੈ ਇਹ 6 ਤਰੀਕ ਨੂੰ ਜੇ ਹੁੰਦਾ ਹੈ ਤਾਂ ਇਹ ਤਾਂ ਬਹੁਤ ਫਿਰ ਫਿਕਰਮੰਦੀ ਵਾਲਾ ਦਿਨ ਹੋ ਗਿਆ, ਕਿ ਉਸ ਦਿਨ ਅਸੀਂ ਫਿਰ ਦੁਨੀਆ ਕੀ ਸੰਦੇਸ਼ ਲੈ ਕੇ ਜਾਊਗੀ ਜੇ ਇੱਥੋਂ ਜਦੋਂ ਉਸ ਦਿਨ ਇਹ ਜਿਹੇ ਟਕਰਾਅ ਹੁੰਦੇ। ਇਹ ਤੋਂ ਵੀ ਵੱਡਾ ਇੱਕ ਹੋਰ ਪਹਿਲੂ ਉੱਭਰ ਰਿਹਾ, ਕਿਉਂਕਿ ਜੇ ਧਾਮੀ ਦੇ ਮਨ 'ਚ ਇਹ ਹੈ ਕਿ ਮੈਂ ਗਲਤੀ ਕਰ ਲਈ, ਤਾਂ ਫਿਰ ਇਹ ਸੁਨੇਹਾ ਸੁਖਬੀਰ ਤੱਕ ਵੀ ਪਹੁੰਚਿਆ ਹੋਏਗਾ।
ਬਿਲਕੁਲ।
ਤੇ ਜੇ ਦਰਬਾਰ ਸਾਹਿਬ ਦੇ ਗਲਿਆਰੇ 'ਚ ਟਕਰਾਅ ਹੁੰਦਾ ਹੈ ਤਾਂ ਰੋਕਣ ਦੀ ਭੂਮਿਕਾ ਕਿਹਦੀ ਹੈ? ਰੋਕਣ ਦੀ ਭੂਮਿਕਾ ਹੁੰਦੀ ਹੈ SGPC ਦੀ, ਟਾਸਕ ਫੋਰਸ ਦੀ, ਤੇ ਧੂਮਾ ਹੋਰਾਂ ਦੇ ਧਾਮੀ ਨੇੜੇ ਮੰਨੇ ਜਾਂਦੇ ਨੇ, ਤੇ ਜੇ ਟਾਸਕ ਫੋਰਸ ਨੂੰ ਪਿਛਾਂ ਕਰ ਲਿਆ ਜਾਂਦਾ ਹੈ ਤੇ ਧਾਮੀ ਤੇ ਧੂਮਾ ਤੇ ਜਦਰ ਦਾ ਟਕਰਾਅ ਵੱਧ ਹੈ ਜਾਂ ਹੋਰ ਆਈਆਂ ਸੰਗਤਾਂ ਦਾ ਟਕਰਾਅ ਵੱਧ ਹੈ, ਫਿਰ ਜੇ ਟਾਸਕ ਫੋਰਸ ਰੋਕਣ ਵਾਲੀ ਭੂਮਿਕਾ 'ਚ ਨਹੀਂ ਹੋਊਗੀ ਤਾਂ ਰੋਕੂਗਾ ਕੌਣ, ਜਾਂ ਜਦਰ ਗੜਗੱਜ ਵਾਲੇ ਪਾਸਿਓਂ ਕੌਣ ਹੋਊਗਾ? ਪਤਾ ਇਹ ਲੱਗ ਰਿਹਾ ਕਿ ਬਾਦਲ ਧਿਰ ਦੇ ਘਰੇ ਇਹ ਵੀ ਖਿਚੜੀ ਪੱਕ ਰਹੀ ਹੈ ਕਿ ਕੀ ਯੂਥ ਅਕਾਲੀ ਦਲ ਦੀ ਡਿਊਟੀ ਲਾ ਦੀ ਉੱਥੇ।
ਅੱਛਾ।
ਸੋ ਜੇਕਰ ਇਹ ਵਾਪਰਦਾ ਤਾਂ ਸੁਖਬੀਰ ਬਾਦਲ ਲਈ ਇੱਕ ਨਵੀਂ ਮੁਸ਼ਕਲ ਖੜੀ ਹੋ ਜਾਣੀ। ਸੁਖਬੀਰ ਬਾਦਲ ਇਹਦਾ ਮਤਲਬ ਉੱਥੇ ਤੁਸੀਂ ਆਪਣੀ ਫੋਰਸਾਂ ਭੇਜ ਕੇ ਇਹ ਕੁਛ ਕਰੋਗੇ, ਉਹ ਤੁਹਾਡੀ ਸਿਆਸੀ ਫੋਰਸ ਹੈ। ਸੋ ਇਸ ਲਈ ਇੱਕ ਨਵਾਂ ਵਿਵਾਦ ਮੇਨਾ ਦਾ ਖੜਾ ਹੋਣ ਵਾਲੇ ਪਾਸੇ ਜਾ ਰਿਹਾ। ਦੂਏ ਪਾਸੇ ਪਟਨਾ ਸਾਹਿਬ ਤੋਂ ਜਿਹੜੇ ਹੁਕਮਨਾਮੇ ਆਏ ਸੀ ਉਹਨਾਂ 'ਚੋਂ ਅਜੇ ਵੀ ਉਸੇ ਕਾਇਮ ਨੇ, ਉਹ ਕਹਿੰਦੇ ਇਹ ਹਫ਼ਤਾ ਅਸੀਂ ਸੁਖਬੀਰ ਬਾਦਲ ਨੂੰ ਛੱਡਦੇ ਹਾਂ ਕਿ ਇਸ ਹਫ਼ਤੇ 'ਚੋਂ ਨਾ ਆਉਣ, ਅਸੀਂ 10 ਦਿਨ ਦੀ ਮੁਹਲਤ ਹੋਰ ਦਿੰਦੇ ਹਾਂ, 10 ਦਿਨਾਂ ਬਾਅਦ ਉਹ ਆ ਕੇ ਪੇਸ਼ ਹੋ ਜਾਣ, ਜੇ ਉਹ ਪੇਸ਼ ਨਹੀਂ ਹੁੰਦੇ ਫਿਰ ਅਸੀਂ ਅਗਲੀ ਕਾਰਵਾਈ, ਅਗਲੀ ਕਾਰਵਾਈ ਫਿਰ ਉੱਥੋਂ ਵੀ ਤਨਖਾਹੀ ਹੈ ਕਰਾਰ। ਸੋ ਇਸ ਲਈ ਇੱਕ ਪਾਸੇ ਤੱਕਾਂ ਦਾ ਟਕਰਾਅ, ਦੂਏ ਪਾਸੇ ਧੂਮਾ ਅਤੇ ਜਥੇਦਾਰ ਗੜਗੱਜ ਦਾ ਟਕਰਾਅ, ਜਿਹਦੇ ਵਿੱਚ ਉਹ ਧੂਮਾ ਇਸ ਗੱਲ 'ਤੇ ਅੜੇ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਹਟਾਇਆ ਜਾਵੇ, ਕੇਸਗੜ੍ਹ ਸਾਹਿਬ ਤੋਂ ਵੀ ਉਹਨਾਂ ਦੀ ਛੁੱਟੀ ਕੀਤੀ ਜਾਵੇ, ਬਾਬਾ ਧਨੌਲਾ ਨੂੰ ਵੀ ਹਟਾਇਆ ਜਾਵੇ, ਦਮਦਮਾ ਸਾਹਿਬ ਤੋਂ ਨਵੇਂ ਜਥੇਦਾਰ ਲਾਏ ਜਾਣ। ਸੋ ਹੁਣ ਦੇਖਣ ਵਾਲੀ ਗੱਲ ਉਹ ਇਹ ਹੈ ਕਿ ਕੀ ਧਾਮੀ ਇਹ ਰੈਫਰੀਪਣਾ ਕਰਦਿਆਂ ਸਮਝੌਤਾ ਕਰਾ ਸਕਦੇ ਨੇ ਕਿ 6 ਜੂਨ ਤੱਕ ਦਾ ਦਿਹਾੜਾ ਸ਼ਾਂਤੀ ਨਾਲ ਲੰਘ ਜਾਣ ਦਿਓ ਜੀ, 1 ਜੂਨ ਦਾ ਪਹਿਲਾ ਹਫ਼ਤਾ ਲੰਘ ਜਾ, ਉਸ ਤੋਂ ਬਾਅਦ ਜਾਂ ਨਵੇਂ ਜਥੇਦਾਰ 6 ਤਰੀਕ ਨੂੰ ਕੌਮ ਦੇ ਨਾਲ ਸੰਦੇਸ਼ ਜਾਰੀ ਕਰਨਗੇ, ਇਹ ਵੀ ਦੇਖਣ ਵਾਲੀ ਗੱਲ ਹੋ ਸਕਦੀ।
ਦੀਪਕ ਜੀ, ਇਹ ਕੋਈ ਰਿਪੋਰਟ ਵਗੈਰਾ ਆਈ ਆ ਜਿਹਦੇ ਵਿੱਚ ਇਹ ਪਤਾ ਲੱਗਿਆ ਕਿ ਸਮਾਰਟਫੋਨ ਦੀ ਵਰਤੋਂ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਉਹ ਬੰਦਿਆਂ ਨਾਲ ਉਹ ਅੱਗੇ ਨੇ?
ਬਿਲਕੁਲ ਜੀ, ਇਹ ਬਕਾਇਦਾ ਤੌਰ ਤੇ ਸੈਂਟਰਲ ਡਿਪਾਰਟਮੈਂਟ ਦਾ ਇੱਕ ਸਰਵੇ ਹੈ।
ਅੱਛਾ ਜੀ।
ਜਿਹੜਾ ਰਿਕਾਰਡ ਚੀਜ਼ ਰਿਕਾਰਡ ਬਣਾ ਗਈਆਂ ਆਪਣੀਆਂ ਬੀਬੀਆਂ, ਦੋ ਤਰ੍ਹਾਂ ਦੇ ਰਿਕਾਰਡ ਨੇ। ਇੱਕ ਤਾਂ ਹੈ ਕਿ ਦੇਸ਼ ਦੇ ਵਿੱਚ ਬੀਬੀਆਂ ਵੱਲੋਂ ਸਮਾਰਟਫੋਨ ਵਰਤਣ 'ਚ ਪੰਜਾਬ 3 ਨੰਬਰ ਦਾ ਸੂਬਾ ਬਣ ਗਿਆ ਜੀ।
ਅੱਛਾ।
ਮੈਂ ਪਹਿਲਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਸਪਸ਼ਟ ਕਰਦਿਆਂ ਕਿ ਬੀਬੀਆਂ ਦਾ ਮਤਲਬ ਇਹਨਾਂ ਦੀ ਸਾਰੀਆਂ ਔਰਤਾਂ ਨਹੀਂ ਹੈਗੀਆਂ। ਇਹਨਾਂ ਨੇ 15 ਸਾਲ ਤੋਂ ਲੈ ਕੇ 29 ਸਾਲ ਤੱਕ ਦੀਆਂ ਔਰਤਾਂ ਨੂੰ ਸੈਂਟਰ 'ਚ ਰੱਖ ਕੇ ਸਰਵੇ ਕੀਤਾ।
ਠੀਕ ਹੈ, 15 ਤੋਂ 29। ਠੀਕ ਹੈ ਜੀ।
15 ਤੋਂ 29 ਮਤਲਬ ਐਨ ਜਵਾਨੀ ਦੇ ਬਿਨਾਂ ਦੇ ਦੌਰਾਨ, ਹੈ ਨਾ। ਜਦੋਂ ਬੰਦਾ ਇਹਨਾਂ ਚੀਜ਼ਾਂ ਵੱਲ ਵੱਧ ਅਟਰੈਕਟ ਹੁੰਦਾ। ਸੋ ਉਸ ਦੌਰ ਨੂੰ ਰੱਖ ਕੇ ਉਹਨਾਂ ਨੇ ਜਦੋਂ ਕੀਤਾ ਤਾਂ ਸਭ ਤੋਂ ਵੱਧ ਜੇਕਰ ਕੋਈ ਆਇਆ ਤਾਂ 100% 15 ਤੋਂ 29 ਸਾਲ ਦੀਆਂ ਬੀਬੀਆਂ ਜੇ ਕਿਤੇ ਸਮਾਰਟਫੋਨ ਦੀ ਵਰਤੋਂ ਕਰ ਰਹੀਆਂ ਤਾਂ ਗੋਆ ਚ ਆਈ।
ਅੱਛਾ
ਦੂਆ ਨੰਬਰ ਤੇ ਮਣੀਪੁਰ ਆ ਜੀ, ਜਿੱਥੇ 97.9% ਲਗਭਗ 98% ਉੱਥੋਂ ਦੀਆਂ ਔਰਤਾਂ ਵੀ ਇਸ ਉਮਰ ਦੀਆਂ ਸਮਾਰਟਫੋਨ ਦੀ ਦੱਬ ਕੇ ਵਰਤੋਂ ਕਰਦੀਆਂ। 30 ਨੰਬਰ ਪੰਜਾਬ ਦਾ, 96.7%।
ਠੀਕ ਹੈ
ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 96% ਸਾਡੀਆਂ ਜਿਹੜੀਆਂ ਔਰਤਾਂ ਨੇ ਉਹ ਫੋਨ ਦੀ ਵਰਤੋਂ ਕਰਦੀਆਂ ਨੇ, ਸਮਾਰਟਫੋਨ ਦੀ ਵਰਤੋਂ ਕਰਦੀਆਂ ਨੇ, ਇਹ ਪੰਜਾਬ ਦੀਆਂ 15 ਤੋਂ 29 ਸਾਲ। ਹੁਣ ਇਹਦੇ ਵਿੱਚੋਂ ਇਹ 96.7 ਮਤਲਬ 97% ਦੇ ਵਿੱਚੋਂ ਜੇ ਤੁਸੀਂ ਸ਼ਹਿਰੀ ਬੀਬੀਆਂ ਦਾ ਅੰਕੜਾ ਕੱਢੋ ਤਾਂ 98.5% ਬਣਦਾ।
ਅੱਛਾ
ਸ਼ਹਿਰ ਦੀਆਂ 98.5% ਹੀ ਪੰਜਾਬ ਦੀਆਂ ਔਰਤਾਂ ਜਿਹੜੀਆਂ ਨੇ ਉਹ ਸਮਾਰਟਫੋਨ ਵਰਤਦੀਆਂ ਨੇ, ਜਦੋਂ ਕਿ ਸ਼ਹਿਰੀ ਬੰਦੇ ਸਿਰਫ 94% ਨੇ ਜਿਹੜੇ ਸਮਾਰਟਫੋਨ ਵਰਤਦੇ ਨੇ
ਅੱਛਾ ਜੀ
ਇਸ ਉਮਰ ਦੇ। 15 ਤੋਂ 29 ਸਾਲ ਦੇ ਬੰਦੇ ਵਰਤਦੇ 94%, ਇਹ ਵੀ ਥੋੜ੍ਹਾ ਨਹੀਂ ਗਾ, ਸਾਰੇ ਹੀ ਆ ਗਏ ਹੈ ਨਾ, ਅੰਕੜਾ ਤਾਂ ਇਹ ਵੀ ਬਹੁਤ ਜ਼ਿਆਦਾ ਆ। ਮਤਲਬ ਇਸ ਗੱਲੋਂ ਨਾ ਬੰਦੇ ਖੁਸ਼ ਹੋਈ ਜਾਣਗੇ, ਲੈ ਆਪਾਂ ਤਾਂ ਪਤਾ ਨਹੀਂ ਬਹੁਤ ਬਚ ਗਏ। ਵਰਤੋਂ ਤਾਂ ਇਹਨਾਂ ਤੇ ਦੋਏ ਧਿਰਾਂ 'ਚ ਬਰਾਬਰ ਹੋ ਰਹੀ ਆ, ਪਰ ਫਿਰ ਵੀ ਉਹ ਬੀਬੀਆਂ ਉੱਥੇ ਮੋਰੀ ਨੇ 98.5% ਤੇ। ਜਿਹੜਾ ਆਪਾਂ ਓਵਰਆਲ ਇਹ 96.7% ਆਪਾਂ ਅੰਕੜਾ ਦੇਖ ਰਹੇ ਹਾਂ, ਇਹਦੇ ਵਿੱਚ ਜਦੋਂ ਆਪਾਂ ਪਿੰਡ 'ਚ ਜਾਂਦੇ ਹਾਂ ਤਾਂ ਪਿੰਡ 'ਚ ਵੀ 15 ਤੋਂ 29 ਸਾਲ ਦੀਆਂ 91% ਔਰਤਾਂ ਸਮਾਰਟਫੋਨ ਵਰਤ ਰਹੀਆਂ ਨੇ। ਔਰ ਇੰਟਰਨੈਟ 'ਤੇ ਸਮਾਂ ਬਿਤਾਉਣ 'ਚ ਕਈ ਵਾਰ ਮਤਲਬ ਕੁਝ ਪੀਰੀਅਡ ਕਹਿੰਦੇ ਇਹੋ ਜਿਹੇ ਵੀ ਆਉਂਦੇ ਨੇ ਦਿਨ ਦੇ ਜਦੋਂ ਸ਼ਹਿਰ ਨਾਲੋਂ ਪਿੰਡ ਵਾਲੀਆਂ ਬੀਬੀਆਂ ਵੱਧ ਇੰਟਰਨੈਟ 'ਤੇ ਹੁੰਦੀਆਂ ਨੇ ਉਸ ਸਮੇਂ।
ਅੱਛਾ ਅੱਛਾ
ਮਤਲਬ ਆਪਣੇ ਵਾਲੀਆਂ ਨੇ ਜੇ ਤਾਂ ਕੰਮ ਕਰਨਾ ਫਿਰ ਤਾਂ ਲਗਾਤਾਰ ਵੀ ਕਰ ਰਹੀਆਂ, ਅਤੇ ਜੇ ਵਿਹਲੀਆਂ ਫਿਰ ਲਗਾਤਾਰ ਵਿਹਲੀਆਂ, ਸ਼ਹਿਰ ਵਾਲੀਆਂ ਤਾਂ ਫਿਰ ਵੀ ਸਿਸਟਮ ਜਿਹਾ ਬਣਿਆ ਹੁੰਦਾ ਹੋਊਗਾ ਕੋਈ, ਭਾਈ ਕਿ 9 ਵਜੇ ਜੋਬ 'ਤੇ ਜਾਣਾ, 9 ਵਜੇ ਜਿੰਮ ਜਾਣਾ, 9 ਵਜੇ ਹੈ ਨਾ ਪ੍ਰੋਫੈਸਰ ਜਿਹਾ ਪੀਰੀਅਡ ਜਾਊਗਾ, 9 ਘੰਟੇ ਚਲਾਉਣਾ, ਇਹ ਸਮਾਰਟਫੋਨ ਦਾ ਟਾਈਮ ਹੈ, ਇਹ ਵੀ ਹੋ ਸਕਦਾ। ਅਤੇ ਉੱਥੇ ਉਹਨਾਂ ਕੋਲ ਜਾਂ ਸਮਾਰਟਫੋਨ ਜਾਂ ਕੰਮ ਜਾਂ ਕੰਮ ਜਾਂ ਸਮਾਰਟਫੋਨ। ਸੋ ਫਿਰ ਉਹ ਦੋ ਚੀਜ਼ਾਂ 'ਚ ਇਹ ਵੀ ਮੰਨਿਆ ਗਿਆ ਕਿ ਕਹਿੰਦਾ ਬਾਹਰ ਪਿੰਡਾਂ ਦੀਆਂ ਬੀਬੀਆਂ ਜਿਹੜੀਆਂ ਹੈਗੀਆਂ ਨੇ, ਮਤਲਬ ਜੇ ਆਪਾਂ 91.2% ਦੀ ਗੱਲ ਕਰ ਰਹੇ ਹਾਂ, ਸੋ ਇਹ 15 ਤੋਂ 29 ਸਾਲ ਵਾਲੀਆਂ ਬੀਬੀਆਂ ਨੇ ਬੰਦਿਆਂ ਨੂੰ ਵੀ ਸਮਾਰਟਫੋਨ ਦੀ ਵਰਤੋਂ 'ਚ ਰਿਕਾਰਡ ਤੋੜਤਾ ਜੀ। ਪਰ ਜਦੋਂ ਕਿ ਮਾਹਿਰਾਂ ਨੇ ਫਿਰ ਕਿਹਾ ਕਿ ਇਹਦੇ ਕਾਰਨ ਰਾਤ ਨੂੰ ਤੁਹਾਨੂੰ ਨੀਂਦ ਆਉਣ 'ਚ ਦਿੱਕਤ ਹੋ ਸਕਦੀ ਹੈ, ਤੁਹਾਡਾ ਨੀਂਦ ਦਾ ਸਰਕਲ ਖਰਾਬ ਹੋ ਸਕਦਾ, ਜਿੰਨਾ ਫੋਨ ਵੱਧ ਵਰਤੋਂਗੇ ਤਾਂ ਤੁਹਾਨੂੰ ਮਤਲਬ ਚਿੰਤਾ ਰਹਿ ਸਕਦੀ ਹੈ, ਮਾਨਸਿਕ ਰੋਗੀ ਹੋ ਸਕਦੇ, ਤੁਸੀਂ ਚਿੜਚਿੜੇ ਹੋ ਸਕਦੇ ਹੋ, ਹੈ ਨਾ, ਤੁਸੀਂ ਪੇਸ਼ੈਂਸ ਨਹੀਂ ਰਹੋਗੀ, ਥੋੜ੍ਹੀ ਕਮਜ਼ੋਰ ਹੋ ਸਕਦੀ ਹੈ, ਯਾਦ ਸ਼ਕਤੀ 'ਤੇ ਅਸਰ ਪੈਂਦਾ, ਸੁਣਨ ਦੀ ਸ਼ਕਤੀ 'ਤੇ ਅਸਰ ਪੈਂਦਾ। ਪਰ ਆਪਾਂ ਕਿੱਥੇ ਪਰਵਾਹ ਕਰਦੇ ਹਾਂ ਜੀ, ਆਪਾਂ ਟੈਕਨੋਲੋਜੀ ਦੇ ਇੱਥੇ ਘਿਰੇ ਹਾਂ ਕਿ ਇਹਦੇ ਜਾਲ 'ਚ ਉਲਝ ਕੇ ਰਹਿ ਗਏ।
ਇਹ ਇਹ ਬੜੀ ਸੈਡ ਸਿਚੁਏਸ਼ਨ ਹੈ ਦੀਪਕ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਰਾਤ ਨੂੰ ਨੀਂਦ ਆਉਣੀ ਜਿਹੜੀ ਹੈ ਉਹ ਪ੍ਰਭਾਵਿਤ ਹੋ ਜਾਂਦੀ ਹੈ ਬਲੂ ਲਾਈਟ ਹੁੰਦੀ ਹੈ ਜੀ ਫੋਨ ਦੇ ਵਿੱਚ। ਉਹ ਕਹਿੰਦੇ ਬਲੂ ਲਾਈਟ ਨੂੰ ਜੇ ਤੁਸੀਂ ਆਪਣੇ ਆਪ ਨੂੰ ਐਕਸਪੋਜ਼ ਕਰਦੇ ਹੋ ਸੌਣ ਤੋਂ ਰਾਈਟ ਵੇ ਪਹਿਲਾਂ, ਉਹ ਬਲੂ ਲਾਈਟ ਤੁਹਾਨੂੰ ਸੌਣ ਨਹੀਂ ਦਿੰਦੀ, ਉਹਦੇ ਵਿੱਚ ਦਿੱਕਤਾਂ ਪੈਦਾ ਕਰਦੀ ਹੈ।
ਦੇਖੋ ਬਿਲਕੁਲ, ਆਪਾਂ ਹੁਣ ਜਦੋਂ ਕੋਈ ਆਪਣੇ ਨਾਲ ਗੱਲ ਕਰੇ ਤਾਂ ਆਪਾਂ ਹੁਣ ਇੱਥੇ ਟੈਕਨੋਲੋਜੀ ਦੇ ਹਵਾਲੇ ਨਾਲ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਪਹੁੰਚਦੇ ਹਾਂ, ਹੈ ਨਾ। ਹੁਣ ਉਹਦੇ ਵਿੱਚ ਕੀ ਹੈ ਕਿ ਬੰਦਾ ਜਦੋਂ ਮੈਂ ਕੋਈ ਮੈਨੂੰ ਕਹੂਗਾ ਜੀ ਫੋਨ ਛੱਡ ਦਿਉ, ਮੈਂ ਕਹੂੰਗਾ ਮੇਰਾ ਤਾਂ ਕੰਮ ਹੈ ਇਹਦੇ 'ਤੇ,
ਬਿਲਕੁਲ
ਹੈ ਨਾ, ਮੈਨੂੰ ਕੋਈ ਕੱਲ ਨੂੰ ਹੋਊਗਾ ਲੈਪਟਾਪ ਛੱਡ, ਮੈਂ ਕਹੂੰਗਾ ਜੀ ਕੰਮ ਹੈ, ਇੱਦਾਂ ਹੀ ਹਰੇਕ ਬੰਦਾ ਆਪਣੇ ਕੰਮ ਦੇ ਹਵਾਲੇ ਨਾਲ ਜੁੜਿਆ। ਪਰ ਆਪਾਂ ਉਹਦੇ ਵਿੱਚੋਂ ਕਿਵੇਂ ਦੂਰ ਹੋਣਾ ਹੈ, ਮੈਂ ਮਤਲਬ ਕਿ ਪਿਛਲੇ 2-3 ਸਾਲ ਤੋਂ ਇਹ ਨਿਯਮ ਬਣਾ ਲਿਆ ਕਿ ਰਾਤ ਨੂੰ ਸੌਣ ਲੱਗਿਆ ਫੋਨ ਸਵਿਚ ਆਫ ਕਰ ਦੇਣਾ।
ਅੱਛਾ ਜੀ
ਉਹ ਜਹਾਜ਼ ਲੱਗਿਆ ਹੁੰਦਾ ਆਪਣੇ, ਜਹਾਜ਼ ਤੇ ਚੜਾ ਕੇ
ਐਰੋਪਲੇਨ ਮੋਡ ਤੇ ਪਾ ਦਿੰਦੇ ਹੋ, ਠੀਕ ਹੈ
ਠੀਕ ਹੈ ਜੀ, ਇੰਟਰਨੈਟ ਬੰਦ, ਸਾਰਾ ਕੁਝ ਬੰਦ।
ਅੱਛਾ
ਸੋ ਇੱਕ ਸਕੂਨ ਦਾ ਪਲ, ਪਰ ਪਿਛਲੇ ਬਿਨੀ ਮੈਂ ਇੱਕ ਸੁਝਾਅ ਮੰਗਿਆ ਆਪਣੇ ਆਨਲਾਈਨ ਜਿਹੜੇ ਆਪਣੇ ਮਿੱਤਰ ਸੱਜਣ ਸਰੋਤੇ ਦਰਸ਼ਕ ਸਾਰੇ ਨੇ ਕਿ ਜੇ ਮੈਂ ਫੇਸਬੁੱਕ ਛੱਡ ਦਿਆਂ ਤਾਂ ਕੀ ਠੀਕ ਹੈ, ਤੁਹਾਨੂੰ ਕੀ ਲੱਗਦਾ ਮੈਂ ਛੱਡਣ ਦਾ ਮਨ ਕਰ ਰਿਹਾ? ਤੇ ਉਸ ਹਵਾਲੇ ਨਾਲ ਇੰਨੇ ਪੁਰਾਣੇ ਮਿੱਤਰਾਂ ਦੋਸਤਾਂ ਦੇ ਫੋਨ ਵੀ ਆ ਗਏ, ਸਭ ਦੇ ਸੁਝਾਅ ਵੀ ਆ ਗਏ, ਹਜ਼ਾਰਾਂ ਸੁਝਾਅ ਆਏ।
ਅੱਛਾ
ਤੇ ਉਹ ਸਾਰਿਆਂ ਦਾ ਇਹ ਸੀਗਾ ਕਿ ਨਹੀਂ ਜੀ ਫਿਰ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਮਿਲਣੀ, ਜਦੋਂ ਕਿ ਮੈਂ ਆਪਣੇ ਪੇਜ ਤੋਂ ਵਾਂਝਾ ਹੋਣਾ ਚਾਹੁੰਦਾ ਸੀਗਾ, ਨਾ ਕਿ ਆਪਣੇ ਪ੍ਰੋਫੈਸ਼ਨ ਤੋਂ। ਪਰ ਫਿਰ ਵੀ ਇਹਨਾਂ ਚੀਜ਼ਾਂ ਨਾਲ ਵੀ ਤੁਹਾਡਾ ਜੁੜਿਆ ਸੀ, ਕਿਸੇ ਦਾ ਟਵੀਟ ਦੇਖਣਾ ਹੁੰਦਾ, ਕਿਸੇ ਦਾ ਕੁਛ ਦੇਖਣਾ ਹੁੰਦਾ। ਫਿਰ ਇਹਦੇ ਵਿੱਚੋਂ ਉਹਨਾਂ ਨੇ ਫਾਰਮੂਲਾ ਕੱਢਿਆ ਕਿ ਮਹੀਨੇ 'ਚ 1 ਦਿਨ ਮੌਨ ਵਰਤ, ਮਹੀਨੇ 'ਚ 3 ਦਿਨ ਫੋਨ ਵਰਤ।
ਆਹ ਬਹੁਤ ਵਧੀਆ ਜੀ, ਹਾਂ
ਕਿ ਮਹੀਨੇ 'ਚ 1 ਦਿਨ ਜਿੱਦਣ ਤੁਸੀਂ ਮੌਨ ਵਰਤ ਰੱਖ ਰਹੇ ਹੋ ਉਦਣ ਤੁਸੀਂ ਫੋਨ ਵੀ ਨਹੀਂ ਸੁਣ ਸਕਦੇ।
ਅੱਛਾ
ਸੋ ਇਸ ਲਈ ਉਸ ਦਿਨ ਫੋਨ ਚੱਕਣਾ ਹੀ ਨਹੀਂ ਗਾ,
ਠੀਕ ਹੈ,
2 ਦਿਨ ਪਰਮਾਨੈਂਟ ਮਹੀਨੇ 'ਚ ਇਹ ਜਾਊਗਾ ਕਿ ਫੋਨ ਸਵਿਚ ਆਫ ਕਰ ਦੇਣਾ, ਆਪ ਜਿੱਥੇ ਮਰਜ਼ੀ ਜਾਓ
ਅੱਛਾ
ਘਰੇ ਫੋਨ ਘਰੇ ਛੱਡ ਦਿਓ। ਮਤਲਬ ਇਹ ਹੌਲੀ ਹੌਲੀ ਤੁਹਾਨੂੰ ਫਿਰ ਚੰਗਾ ਲੱਗਦਾ ਉਹਦੇ ਤੋਂ, ਇੰਨਾ ਰਿਲੈਕਸ ਨਹੀਂ ਤਾਂ ਅੱਜ ਦੀ ਤਰੀਕ 'ਚ ਹੱਥ ਹੋ ਗਈ, ਤੁਹਾਡੇ ਹੱਥ 'ਚ ਫੋਨ ਨਾ ਹੋਗਾ, ਤੁਸੀਂ ਤੁਹਾਨੂੰ ਐਂ ਲੱਗੂ ਕਿ ਸ਼ਾਇਦ ਮੇਰਾ ਹੱਥ ਵੱਢਿਆ ਗਿਆ, ਮੈਂ ਅਪਾਹਜ ਹੋ ਗਿਆ, ਮੇਰਾ ਕੋਈ ਮਤਲਬ ਬੰਦਾ ਇੰਨਾ ਮਾਨਸਿਕ ਰੋਗੀ ਹੋ ਰਹੇ, ਇਹ ਸਾਨੂੰ ਖਾ ਰਹੀਆਂ ਨੇ ਸਾਰੀ ਚੀਜ਼ਾਂ। ਸੋ ਇਸ ਲਈ ਜਦੋਂ ਇਹਦੇ ਤੋਂ ਛੁਟਕਾਰਾ ਮਿਲਦਾ, ਟਾਈਮ ਮਿਲੇ ਤਾਂ ਉਹਨਾਂ ਨੂੰ ਛੱਡ ਕੇ ਦੇਖੋ, ਵੱਖਰਾ ਆਨੰਦ ਆਉਂਦਾ ਜੀ, ਆਪਾਂ ਤਾਂ ਸ਼ੁਰੂ ਕਰ ਲਿਆ।
ਐਬਸੋਲਿਊਟਲੀ, ਮੌਨ ਵਰਤ ਮੰਡੇ ਟੂ ਫਰਾਈਡੇ ਨਾ ਰੱਖਿਓ ਦੀਪਕ ਜੀ, ਸੈਟਰਡੇ ਸੰਡੇ ਰੱਖ ਲਿਆ
ਹਾਂਜੀ
ਕਰਿਓ।
ਜੀ, ਉਹ ਸ਼ਨੀ ਐਤਵਾਰ ਚੋਂ ਹੀ ਨੇ ਜੀ,
ਠੀਕ ਹੈ ਜੀ, ਥੈਂਕ ਯੂ
ਫੋਨ
ਸੋ
ਵੀ
ਮਚ,
ਫੋਨ ਵੀ ਜੀ,
ਥੈਂਕ ਯੂ
ਬਹੁਤ
ਦੀਪਕ ਜੀ,
ਬਹੁਤ
ਬਹੁਤ
ਧੰਨਵਾਦ
ਧੰਨਵਾਦ
ਤੁਹਾਡਾ।
ਤੁਹਾਡਾ।
ਸਤਿ ਸ਼੍ਰੀ ਅਕਾਲ।